ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਇੱਕ ਲਿਬਰਲ ਉਮੀਦਵਾਰ ਨੂੰ ਸੰਭਾਵੀ ਚੋਣ ਧੋਖਾਧੜੀ ਲਈ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਸੌਂਪਿਆ ਗਿਆ। ਚਾਰ ਪੁਲਾੜ ਯਾਤਰੀ 6 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਧਰਤੀ 'ਤੇ ਸੁਰੱਖਿਅਤ ਪਰਤੇ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਸੈਮ ਕਰ ਨੇ ਚੈਲਸੀ FC ਦੇ ਨਾਲ ਆਪਣੇ ਸੀਜ਼ਨ ਲਈ ਫੁੱਟਬਾਲ ਰਾਈਟਰਸ ਪਲੇਅਰ ਆਫ ਦਾ ਈਅਰ ਅਵਾਰਡ ਜਿੱਤਿਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇੱਕ ਲਿਬਰਲ ਉਮੀਦਵਾਰ ਨੂੰ ਸੰਭਾਵਿਤ ਚੋਣ ਧੋਖਾਧੜੀ ਦੇ ਮਾਮਲੇ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਕੋਲ ਭੇਜ ਦਿੱਤਾ ਹੈ। ਵਿਕਟੋਰੀਆ ਦੀ ਆਈਜ਼ੈਕਸ ਬੇਸਾਈਡ ਸੀਟ ਦੇ ਉਮੀਦਵਾਰ ਰੌਬੀ ਬੀਟਨ ਦੀ ICC ਦੁਆਰਾ ਆਪਣੇ ਅਧਿਕਾਰਤ ਫਾਰਮਾਂ 'ਤੇ ਗਲਤ ਪਤਾ ਪ੍ਰਦਾਨ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਸ਼੍ਰੀਮਾਨ ਬੀਟਨ ਨੇ ਆਪਣੇ ਪ੍ਰੀ ਸਿਲੈਕਸ਼ਨ ਅਤੇ ਪ੍ਰੀ ਇਨਰੋਲਮੈਂਟਸ ਫਾਰਮ 'ਤੇ ਮੋਡੀਅਲੌਕ ਦੇ ਬ੍ਰਿਜ ਹੋਟਲ ਦਾ ਇੱਕ ਰਿਹਾਇਸ਼ੀ ਪਤਾ ਪ੍ਰਦਾਨ ਕੀਤਾ ਸੀ, ਇੱਕ ਪੱਬ ਜੋ ਪਹਿਲਾਂ ਉਸ ਦੀ ਪਤਨੀ ਦੇ ਪਰਿਵਾਰ ਦੁਆਰਾ ਚਲਾਇਆ ਜਾਂਦਾ ਸੀ। ਪਰ ਲੇਬਰ ਦਾ ਕਹਿਣਾ ਹੈ ਕਿ ਸ਼੍ਰੀਮਾਨ ਬੀਟਨ ਅਸਲ ਵਿੱਚ ਕੈਂਬਰਵੈਲ ਦੇ ਪੂਰਬੀ ਉਪਨਗਰ ਵਿੱਚ ਇਲੈਕਟੋਰੇਟ ਤੋਂ ਬਾਹਰ ਰਹਿੰਦੇ ਹਨ। ਆਪਣੀ ਵੈਬਸਾਈਟ 'ਤੇ ਸ਼੍ਰੀਮਾਨ ਬੀਟਨ ਦਾ ਦਾਅਵਾ ਹੈ ਕਿ ਉਹ ਲੰਬੇ ਸਮੇਂ ਤੋਂ ਸਥਾਨਕ ਕਾਰੋਬਾਰੀ ਮਾਲਕ ਰਹੇ ਹਨ ਜੋ 20 ਸਾਲਾਂ ਤੋਂ ਵੱਧ ਸਮੇਂ ਤੋਂ ਆਈਜ਼ੈਕਸ ਭਾਈਚਾਰੇ ਦਾ ਹਿੱਸਾ ਰਿਹਾ ਹੈ। ਉਮੀਦਵਾਰਾਂ ਨੂੰ ਉਸ ਇਲੈਕਟੋਰੇਟ ਵਿੱਚ ਨਾਮਜ਼ਦ ਹੋਣ ਦੀ ਲੋੜ ਨਹੀਂ ਹੈ ਜਿੱਥੋਂ ਉਹ ਚੋਣ ਲੜ ਰਹੇ ਹਨ, ਪਰ ਉਹਨਾਂ ਨੂੰ ਆਪਣੇ ਰਿਹਾਇਸ਼ੀ ਪਤੇ 'ਤੇ ਨਾਮਜ਼ਦ ਹੋਣਾ ਚਾਹੀਦਾ ਹੈ। AEC ਝੂਠੇ ਨਾਮ ਜਾਂ ਪਤੇ ਦੀ ਵਰਤੋਂ ਨੂੰ ਨਾਮਾਂਕਣ ਧੋਖਾਧੜੀ ਮੰਨਦਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਹ ਮੋਡਰੇਟ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਦਾ ਲਿਬਰਲ ਪਾਰਟੀ ਲਈ ਖਤਰਾ ਹੋਣ ਬਾਰੇ ਆਪਣੇ ਪੂਰਵਜ ਮਾਲਕਮ ਟਰਨਬੁਲ ਦੀਆਂ ਟਿੱਪਣੀਆਂ ਨਾਲ ਸਹਿਮਤ ਨਹੀਂ ਹਨ। ਵਾਸ਼ਿੰਗਟਨ ਵਿੱਚ ਇੱਕ ਭਾਸ਼ਣ ਵਿੱਚ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਿਬਰਲ ਮੋਡਰੇਟਸ ਦਾ ਸਮਰਥਨ ਘੱਟ ਰਿਹਾ ਹੈ ਅਤੇ ਪਾਰਟੀ ਦੇ ਰਵਾਇਤੀ ਸਮਰਥਕ ਇਹਨਾਂ ਦੀ ਬਜਾਏ ਆਜ਼ਾਦ ਉਮੀਦਵਾਰਾਂ ਨੂੰ ਵੋਟ ਦੇ ਸਕਦੇ ਹਨ। ਸ਼੍ਰੀਮਾਨ ਟਰਨਬੁਲ ਨੇ ਇਸ ਟਿੱਪਣੀ ਤੋਂ ਬਾਅਦ ਸਪਸ਼ਟਤਾ ਦਿੰਦੇ ਹੋਏ ਕਿਹਾ ਕਿ ਉਹ ਆਸਟ੍ਰੇਲੀਅਨਾਂ ਨੂੰ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਨਹੀਂ ਕਹਿ ਰਹੇ, ਪਰ ਉਹ ਮੰਨਦੇ ਹਨ ਕਿ ਉਮੀਦਵਾਰਾਂ ਦੀ ਚੋਇਸ ਹੋਣਾ ਲੋਕਤੰਤਰ ਲਈ ਚੰਗਾ ਹੈ। ਪੱਛਮੀ ਆਸਟ੍ਰੇਲੀਆ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸ਼੍ਰੀ ਮੋਰਿਸਨ ਨੇ ਕਿਹਾ ਕਿ ਉਹ ਸਹਿਮਤ ਨਹੀਂ ਹਨ।
I don't share his view. What my view is, I've just explained to you, and that is the chaos of a parliament driven by the daily musings of independents who haven't had the experience to deal with the serious security and economic challenges our country faces. That is going to hurt people's incomes. It's going to hurt people's jobs. It's going to damage Australian security.
ਲੇਬਰ ਨੇ ਸਰਕਾਰ ਦੁਆਰਾ ਫੰਡ ਕੀਤੀ ਜਾਂਦੀ ਪੇਰੈਂਟਲ ਲੀਵ ਦੇ ਦੌਰਾਨ ਔਰਤਾਂ ਨੂੰ ਸੁਪਰ ਐਨੂਏਸ਼ਨ ਦਾ ਭੁਗਤਾਨ ਕਰਨ ਦੀ ਆਪਣੀ ਨੀਤੀ ਨੂੰ ਠੱਪ ਕਰ ਦਿੱਤਾ ਹੈ। ਇਹ ਵਾਅਦਾ ਉਹ ਪਿਛਲੀਆਂ ਚੋਣਾਂ ਵਿੱਚ ਲੈ ਕੇ ਆਏ ਸਨ। ਇਹ ਅਸਪਸ਼ਟ ਹੈ ਕਿ ਕੀ ਪਾਰਟੀ ਨੀਤੀ ਨੂੰ ਦੁਬਾਰਾ ਪ੍ਰਤੀਬੱਧ ਕਰੇਗੀ ਜਾਂ ਨਹੀਂ। ਪੇਰੈਂਟਲ ਲੀਵ ਦੇ ਦੌਰਾਨ ਸੁਪਰ ਦਾ ਭੁਗਤਾਨ ਕਰਨਾ 2020 ਵਿੱਚ ਜਾਰੀ ਕੀਤੀ ਗਈ ਇੱਕ ਰਿਟਾਇਰਮੈਂਟ ਆਮਦਨ ਸਮੀਖਿਆ ਦੀ ਇੱਕ ਪ੍ਰਮੁੱਖ ਸਿਫਾਰਿਸ਼ ਸੀ, ਜਿਸ ਵਿੱਚ ਬੱਚਿਆਂ ਵਾਲੀਆਂ ਔਰਤਾਂ ਕੋਲ ਪੁਰਸ਼ਾਂ ਨਾਲੋਂ ਬਹੁਤ ਘੱਟ ਰਿਟਾਇਰਮੈਂਟ ਬਚਤ ਪਾਈ ਗਈ ਸੀ। ਲੇਬਰ ਨੇਤਾ ਐਂਥਨੀ ਐਲਬਨੀਜ਼ੀ ਨੇ ਭਵਿੱਖ ਵਿੱਚ ਉਪਾਅ ਨੂੰ ਦੁਬਾਰਾ ਪੇਸ਼ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ, ਪਰ ਕਿਹਾ ਹੈ ਕਿ 2019 ਵਿੱਚ ਕੀਤੇ ਗਏ ਸਾਰੇ ਵਾਅਦੇ ਇਸ ਮੁਹਿੰਮ ਵਿੱਚ ਨਹੀਂ ਲਿਆਂਦੇ ਜਾ ਸਕਦੇ।
We're being very measured. Would this be a good thing to do? Yes, it would be. It is something that we'll examine in government. But in a range of areas, what we're doing is being responsible.
ਗੱਠਜੋੜ ਨੇ ਵੀ ਸਰਕਾਰ ਦੁਆਰਾ ਪੇਰੈਂਟਲ ਲੀਵ ਦੌਰਾਨ ਸੁਪਰ ਐਨੂਏਸ਼ਨ ਫੰਡ ਕੀਤੇ ਜਾਣ ਲਈ ਵਚਨਬੱਧਤਾ ਕਰਨ ਤੋਂ ਇਨਕਾਰ ਕੀਤਾ ਹੈ। ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਆਉਣ ਵਾਲੀਆਂ ਸੰਘੀ ਚੋਣਾਂ ਵਿੱਚ ਵੋਟਰਾਂ ਦੀ ਮੁੱਖ ਚਿੰਤਾ ਕੋਸਟ ਆਫ ਲਿਵਿੰਗ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੁਆਰਾ 3500 ਆਸਟ੍ਰੇਲੀਅਨਸ ਦੇ ਸਰਵੇਖਣ ਵਿੱਚ ਪਾਇਆ ਗਿਆ ਕਿ 64.7% ਨੂੰ ਲੱਗਦਾ ਹੈ ਕਿ ਕੋਸਟ ਆਫ ਲਿਵਿੰਗ ਆਉਣ ਵਾਲੀ ਸਰਕਾਰ ਲਈ ਨੀਤੀਗਤ ਤਰਜੀਹ ਹੋਣੀ ਚਾਹੀਦੀ ਹੈ। ਸਰਵੇਖਣ ਨੇ ਪਾਇਆ ਕਿ ਲੋਕ ਏਜ ਕੇਅਰ ਸਿਸਟਮ, ਸਿੱਖਿਆ, ਸਿਹਤ ਦੇਖਭਾਲ ਅਤੇ ਰਿਹਾਇਸ਼ ਖੇਤਰਾਂ ਵਿੱਚ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਹਨ। ਅਧਿਐਨ ਦੇ ਸਹਿਲੇਖਕ ਨਿਕਲਸ ਬਿਡਲ ਨੇ SBS ਨਿਊਜ਼ ਨੂੰ ਦੱਸਿਆ ਕਿ ਲੇਬਰ ਅਤੇ ਗਠਜੋੜ ਦੇ ਵੋਟਰਾਂ ਦੇ ਨਾਲ ਨਾਲ ਕਿਸੇ ਵੀ ਪਾਰਟੀ ਦਾ ਸਮਰਥਨ ਨਾ ਕਰਨ ਦੀ ਯੋਜਨਾ ਵਾਲੇ ਲੋਕਾਂ ਦੁਆਰਾ ਇਹ ਸਾਂਝੀ ਭਾਵਨਾ ਦੇਖਣ ਨੂੰ ਮਿਲੀ ਹੈ।
Some of our other data which shows that people are more likely now than they were at any time during the COVID period to think that their income was not meeting their expenditure, their prices are going to go up then go down, and they're more likely also to think that rising prices are a real issue for Australia. So cost of living very much front of mind and very predictive of people's voting intentions.
ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਉਹ ਉਮੀਦ ਕਰਦਾ ਹੈ ਕਿ ਇਸ ਸਾਲ ਆਸਟ੍ਰੇਲੀਆ ਦੀ ਆਰਥਿਕਤਾ ਮਜ਼ਬੂਤੀ ਨਾਲ ਵਧੇਗੀ। ਇਸ ਲਈ ਵਸਤੂਆਂ ਦੀਆਂ ਕੀਮਤਾਂ, ਨਿੱਜੀ ਖਪਤ ਦਰ ਵਿੱਚ ਵਾਧਾ ਅਤੇ ਨਿਵੇਸ਼ ਜ਼ਿੰਮੇਵਾਰ ਹਨ। ਪਰ ਬੈਂਕ ਦਾ ਕਹਿਣਾ ਹੈ ਕਿ ਵਿਆਜ ਦਰਾਂ ਅਤੇ ਖਪਤਕਾਰਾਂ ਦੀਆਂ ਕੀਮਤਾਂ ਵਧਣ ਨਾਲ ਘਰੇਲੂ ਬਜਟ 'ਤੇ ਭਾਰ ਪਵੇਗਾ। RBA ਨੇ ਮੁਦਰਾ ਨੀਤੀ 'ਤੇ ਆਪਣੇ ਤਿਮਾਹੀ ਬਿਆਨ ਵਿੱਚ ਇਹ ਟਿੱਪਣੀਆਂ ਕੀਤੀਆਂ। ਇੱਕ ਦਹਾਕੇ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਅਧਿਕਾਰਤ ਨਗਦ ਦਰ ਨੂੰ ਵਧਾਉਣ ਤੋਂ 3 ਦਿਨ ਬਾਅਦ ਪਿਛਲੇ ਸਾਲ ਦੇ 4.2% ਦੇ ਮੁਕਾਬਲੇ ਇਸ ਸਾਲ 4.25% ਦੀ ਵਾਧਾ ਦਰ ਦਾ ਅਨੁਮਾਨ ਹੈ। RBA ਸਾਲ ਦੇ ਅੰਤ ਤੱਕ ਇਨਫਲੇਸ਼ਨ ਦੇ 6% ਤੱਕ ਪਹੁੰਚਣ ਦਾ ਅੰਦਾਜ਼ਾ ਲਗਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਜੋ ਜ਼ਰੂਰੀ ਹੈ ਉਹ ਕਰੇਗਾ, ਇਹ ਯਕੀਨੀ ਬਣਾਉਣ ਲਈ ਕਿ ਮਹਿੰਗਾਈ ਟੀਚੇ ਦੇ ਦਰਾਂ 'ਤੇ ਵਾਪਸ ਆਵੇ, ਜਿਸ ਲਈ ਆਉਂਦੇ ਸਮੇਂ ਵਿੱਚ ਵਿਆਜ ਦਰਾਂ ਨੂੰ ਹੋਰ ਉੱਪਰ ਚੁੱਕਣ ਦੀ ਲੋੜ ਹੋਵੇਗੀ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 6 ਮਹੀਨੇ ਰਹਿਣ ਤੋਂ ਬਾਅਦ 4 ਪੁਲਾੜ ਯਾਤਰੀ ਸੁਰੱਖਿਅਤ ਰੂਪ ਨਾਲ ਧਰਤੀ 'ਤੇ ਵਾਪਸ ਆ ਗਏ ਹਨ। ਅਰਬਪਤੀ ਇਲੋਨ ਮਸਕ ਦੀ ਕੰਪਨੀ ਸਪੇਸ ਐਕਸ ਨੇ 23 ਘੰਟਿਆਂ ਦੀ ਲੰਬੀ ਯਾਤਰਾ ਵਿੱਚ 3 ਨਾਸਾ ਦੇ ਅਤੇ 1 ਯੂਰਪੀਅਨ ਸਪੇਸ ਏਜੰਸੀ ਦੇ ਪੁਲਾੜ ਯਾਤਰੀਆਂ ਨੂੰ ਘਰ ਪਹੁੰਚਾਇਆ। ਸਪੇਸ ਐਕਸ ਕਰਿਊ ਡਰੈਗਨ ਕੈਪਸੂਲ ਨੇ ਮੈਕਸੀਕੋ ਦੀ ਖਾੜੀ ਵਿੱਚ ਸ਼ਾਂਤ ਸਮੁੰਦਰਾਂ ਵਿੱਚ ਪੈਰਾਸ਼ੂਟ ਰਾਹੀਂ ਪ੍ਰਵੇਸ਼ ਕੀਤਾ। ਇਸ ਤੋਂ 1 ਘੰਟੇ ਬਾਅਦ ਉਹਨਾਂ ਨੂੰ ਰਿਕਵਰੀ ਜਹਾਜ਼ ਦੁਆਰਾ ਉੱਥੋਂ ਕੱਢਿਆ ਗਿਆ। ਇਹ ਸਪੇਸ ਐਕਸ ਦੇ ਨਾਸਾ ਦੇ ਇਕਰਾਰਨਾਮੇ ਅਧੀਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਲਾਂਚ ਕੀਤੀ 3ਜੀ ਲੰਬੀ ਅਵਧੀ ਵਾਲੀ ਪੁਲਾੜ ਯਾਤਰਾ ਟੀਮ ਹੈ। ਧਰਤੀ ਤੋਂ 400 ਕਿਲੋਮੀਟਰ ਦੀ ਦੂਰੀ 'ਤੇ ਔਰਬਿਟ ਵਿੱਚ ਇੰਡਿਓਰੈਂਸ ਟੀਮ ਨੇ ਰੂਟੀਨ ਰੱਖ ਰਖਾਅ ਦੇ ਨਾਲ ਸੈਂਕੜੇ ਵਿਗਿਆਨ ਪ੍ਰਯੋਗਾਂ ਅਤੇ ਤਕਨਾਲੋਜੀ ਪ੍ਰਦਰਸ਼ਨਾਂ ਵਿੱਚ ਯੋਗਦਾਨ ਪਾਇਆ। ਸ਼੍ਰੀਮਾਨ ਮਸਕ ਦੀ ਕੰਪਨੀ ਨੇ ਹੁਣ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 8 ਪੁਲਾੜ ਸੈਲਾਨੀਆਂ ਸਮੇਤ 26 ਲੋਕਾਂ ਨੂੰ ਔਰਬਿਟ ਵਿੱਚ ਲਾਂਚ ਕੀਤਾ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਆਸਟ੍ਰੇਲੀਆ ਦੀ ਮਿਟਿਲਡਾ ਦੀ ਕੈਪਟਨ ਸੈਮ ਕਰ ਫੁੱਟਬਾਲ ਰਾਈਟਰਸ ਐਸੋਸੀਏਸ਼ਨ ਦੀ ਸਾਲ ਦੀ ਸਰਵੋਤਮ ਖਿਡਾਰੀ ਚੁਣੀ ਗਈ ਹੈ। ਮਹਿਲਾ ਸੁਪਰ ਲੀਗ ਵਿੱਚ ਚੈਲਸੀ ਦੇ ਨਾਲ ਖੇਡਣ ਵਾਲੀ ਕਰ ਲਈ ਇਹ ਅਵਾਰਡ ਇੱਕ ਸ਼ਾਨਦਾਰ ਸੀਜ਼ਨ ਵਿੱਚ ਸੋਨੇ 'ਤੇ ਸੁਹਾਗਾ ਹੈ। ਕਰ ਨੇ ਸੀਜ਼ਨ ਵਿੱਚ 18 ਗੋਲ ਕੀਤੇ ਜੋ ਚੈਲਸੀ ਨੂੰ ਲੀਗ ਟੇਬਲ ਵਿੱਚ ਸਿਖਰ 'ਤੇ ਲੈ ਗਏ। ਲਿਵਰਪੂਲ ਦੇ ਮੁਹੰਮਦ ਸੈਲਾ ਨੇ 2ਜੀ ਵਾਰ ਪੁਰਸ਼ ਪੁਰਸਕਾਰ ਜਿੱਤਿਆ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 71 ਸੈਂਟ ਦੇ ਬਰਾਬਰ, ਭਾਰਤ ਦੇ 54.48 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 132.32 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 26 ਡਿਗਰੀ। ਐਡਲੇਡ 1-2 ਮੀਂਹ, ਤਾਪਮਾਨ 18 ਡਿਗਰੀ। ਮੈਲਬਰਨ ਮੀਂਹ ਪਵੇਗਾ, ਤਾਪਮਾਨ 16 ਡਿਗਰੀ। ਹੋਬਰਟ ਵੀ ਮੀਂਹ ਪਵੇਗਾ, ਤਾਪਮਾਨ 14 ਡਿਗਰੀ। ਕੈਨਬਰਾ ਸਵੇਰ ਵੇਲੇ ਕੋਹਰਾ ਅਤੇ ਫੇਰ ਕੁਝ ਬੱਦਲਵਾਈ, ਤਾਪਮਾਨ 13 ਡਿਗਰੀ। ਸਿਡਨੀ ਧੁੱਪ ਨਿਕਲੀ ਰਹੇਗੀ, ਤਾਪਮਾਨ 21 ਡਿਗਰੀ। ਬ੍ਰਿਸਬੇਨ ਮੀਂਹ ਪਵੇਗਾ, ਤਾਪਮਾਨ 24 ਡਿਗਰੀ। ਕੇਨਜ਼ 1-2 ਮੀਂਹ, ਤਾਪਮਾਨ 30 ਡਿਗਰੀ। ਡਾਰਵਿਨ ਘੱਟ ਨਮੀ ਅਤੇ ਧੁੱਪ, ਤਾਪਮਾਨ 35 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।